ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸਨਾ ਆਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸਨਾ ਆਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਵਡਭਾਗੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜ ਆਲ ਵਿਖੇ ਜੁੜ ਕਰਕੇ ਆਪ ਜੀਆਂ ਨੇ ਆਸਾ ਪੂਰਨੀ ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੀ ਪਾਵੜ ਹਾਜ਼ਰੀ ਅੰਦਰ ਪੀ ਟੀ ਸੀ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਤਥਾ ਘਰਾਂ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਾਣੀ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਸੀ ਔਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਕਲਜੀਵੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸਤਿਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਨਮਸਕਾਰ ਕਰਨੀ ਮੱਥਾ ਟੇਕਣਾ ਇਹ ਪੁਰਾਤਨ ਸਮੇਂ ਤੋਂ ਚੱਲਿਆ ਆਉਂਦਾ ਹੈ। ਪਰ ਲੋਕ ਆਪੋ ਆਪਣੇ ਮੱਤ ਅਨੁਸਾਰ ਕੋਈ ਦੇਵੀ ਦੇਵਤਿਆਂ ਨੂੰ ਨਮਸਕਾਰ ਕਰਦਾ ਹੈ, ਕੋਈ ਮੜੀਆਂ ਮੱਠਾਂ ਕਬਰਾਂ ਨੂੰ ਨਮਸਕਾਰ ਕਰਦਾ ਹੈ, ਮਹਾਰਾਜ ਕੋਈ ਦਰਖਤਾਂ ਦੀ ਪੂਜਾ ਕਰਦਾ ਉਹਨਾਂ ਨੂੰ ਮੱਥਾ ਟੇਕੀ ਜਾਂਦਾ ਹੈ। ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਹਾਂ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਦੱਸੋ ਅਸੀਂ ਨਮਸਕਾਰ ਕਿਸ ਨੂੰ ਕਰੀਏ, ਕਿਉਂਕਿ ਕਈ ਦੰਭੀਆਂ ਪਖੰਡੀਆਂ ਦੇਹਧਾਰੀ ਗੁਰੂਆਂ ਨੂੰ ਮੱਥਾ ਟੇਕੀ ਜਾਂਦੇ ਨੇ। ਔਰ ਦੂਜਾ ਸਵਾਲ ਸਿੱਖਾਂ ਵੱਲੋਂ ਇਹ ਸੀ, ਮਹਾਰਾਜ ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਸਾਨੂੰ ਕਿਹਦੇ ਗੁਣ ਗਾਉਣੇ ਚਾਹੀਦੇ ਨੇ? ਇਹ ਦੋ ਸਵਾਲ ਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬੇਨਤੀ ਦੇ ਰੂਪ ਵਿੱਚ ਕੀਤੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਵੇਂ ਇਸ ਪਾਵਨ ਹੁਕਮ ਦੇ ਅੰਦਰ ਸਿੱਖਾਂ ਨੂੰ ਉਹਨਾਂ ਦੇ ਕੀਤੇ ਬੇਨਤੀ ਪੂਰਵਕ ਸਵਾਲਾਂ ਦਾ ਜਵਾਬ ਦਿੰਦੇ ਨੇ, ਆਓ ਪਿਆਰ ਸਹਿਤ ਮਨ ਬਿਰਤੀ ਦੀ ਕਾਦਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਘਰ ਬਾਰਵਾ।
ਸੰਗਤ ਜੀ ਪਰਾਗ ਤਨਾਸਰੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਧਨਾਸਰੀ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ, 12 ਵਜੇ ਤੋਂ ਲੈ ਕੇ 3 ਵਜੇ ਤੱਕ ਧਨਾਸਰੀ ਗਾਈ ਜਾਂਦੀ ਹੈ। ਔਰ ਬਾਰਵੇਂ ਘਰ ਸੁਰਤਾਲ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹਦਾ ਗਾਇਨ ਕੀਤਾ ਹੈ। ਸਤਿਗੁਰਾਂ ਨੇ 17 ਘਰਾਂ ਦੇ ਵਿੱਚ ਸੰਗਤ ਜੀ ਗੁਰਬਾਣੀ ਦੇ ਸੁਰਤਾਲ ਦਾ ਉਚਾਰਨ ਕੀਤਾ ਹੈ। ਭਾਵੇਂ ਵਿਦਵਾਨਾਂ ਦੀ ਵਿਚਾਰ ਹੈ ਕਿ ਹਿੰਦੁਸਤਾਨੀ ਸੰਗੀਤ ਵਿੱਚ 64 ਪ੍ਰਕਾਰ ਦੇ ਸੁਰਤਾਲ ਹਨ। ਹਜ਼ੂਰ ਨੇ ਜਿੱਥੇ 31 ਰਾਗਾਂ ਦੇ ਅੰਦਰ ਗੁਰਬਾਣੀ ਦਾ ਉਚਾਰਨ ਕੀਤਾ, ਉੱਥੇ ਨਾਲ ਮਿਸ਼ਰਤ ਰਾਗ ਵੀ ਉਚਾਰਨ ਕੀਤੇ ਹਨ। ਘਰ ਬਾਰਵੇਂ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਜੋੜੀ ਦੇ ਵੱਖਰੇ ਵੱਖਰੇ ਤਾਲ ਹੁੰਦੇ ਨੇ। ਇੱਕ ਤਾਲ ਹੈ ਵਿਲੰਬਿਤ ਤਾਲ ਹੈ, ਸੰਜੇ ਜੀ ਚੱਪ ਤਾਲ ਹੈ, ਦਾਦਰਾ ਕਹਿਰਵਾ ਦੇਵ ਚੰਦੇ ਇਤਿਆਦਿਕ ਕਈ ਤਰ੍ਹਾਂ ਦੇ ਤਾਲ ਅਤੇ ਨਾਲ ਉਹਨਾਂ ਦੀਆਂ ਮਾਤਰਾ ਵੀ ਵਿਦਵਾਨਾਂ ਨੇ ਦਰਸਾਈਆਂ ਨੇ ਕਿ ਇਹ ਇੰਨੀਆਂ ਮਾਤਰਾ ਦਾ ਤਾਲ ਹੈ, ਇਹ ਇੰਨੀਆਂ ਮਾਤਰਾ ਦਾ ਤਾਲ ਹੈ। ਇਹ ਪ੍ਰਤੀਤ ਹੁੰਦਾ ਹੈ ਕਿ ਇਹ 12 ਮਾਤਰਾ ਦਾ ਤਾਲ ਹੈ। ਸਤਿਗੁਰੂ ਜੀ ਨੇ ਇਹਨੂੰ ਘਰ ਬਾਰਵੇਂ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦੁੱਤੀ ਪਰਮੇਸ਼ਰ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤ ਚੇਤਨ ਸਰੂਪ ਹੈ, ਗੁਰ ਆਨੰਦ ਸਰੂਪ ਹੈ ਤੇ ਪ੍ਰਸਾਦ ਕਿਰਪਾ ਸਰੂਪ ਹੈ। ਜੋ ਪ੍ਰਭੂ ਇੱਕ ਹੈ, ਸਾਰਿਆਂ ਦੀ ਉਤਪਤੀ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਦੀ ਲੈਤਾ ਕਰਨ ਵਾਲਾ, ਉਹ ਇੱਕ ਪ੍ਰਭੂ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ।
ਬੰਦਨਾ ਹਰ ਬੰਦਨਾ,
ਹਜ਼ੂਰ ਕਹਿੰਦੇ ਨੇ ਭਾਈ ਬੰਦਨਾ ਹਰ ਬੰਦਨਾ, ਜੇ ਤੁਸਾਂ ਨਮਸਕਾਰ ਕਰਨੀ ਹੈ ਨਾ ਤੇ ਹਰ ਪਰਮੇਸ਼ਰ ਨੂੰ ਬੰਦਨਾ ਨਮਸਕਾਰ ਕਰੋ। ਜੇ ਪਰਮੇਸ਼ਰ ਨੂੰ ਨਮਸਕਾਰ ਕਰੋਗੇ ਤੇ ਹਜ਼ੂਰ ਕਹਿੰਦੇ ਬੰਦ ਨਾ, ਫਿਰ ਤੁਹਾਨੂੰ ਬੰਧਨ ਨਹੀਂ ਪੈਣਗੇ, ਫਿਰ ਤੁਹਾਨੂੰ ਜੰਮਣ ਮਰਨ ਦਾ ਗੇੜ ਨਹੀਂ ਪਵੇਗਾ। ਸੰਗਤ ਜੀ ਇਹਦੇ ਵਿਦਵਾਨਾਂ ਨੇ ਕਾਫੀ ਅਰਥ ਕੀਤੇ ਹੋਏ ਨੇ, ਪਰ ਹਜ਼ੂਰ ਕਹਿੰਦੇ ਨੇ ਐ ਸਿੱਖਾ, ਤੂੰ ਕਿਸੇ ਮੜੀ ਮੱਟ ਨੂੰ, ਕਿਸੇ ਮੂਰਤੀ ਨੂੰ, ਕਿਸੇ ਪੱਥਰ ਨੂੰ ਔਰ ਕਿਸੇ ਪਖੰਡੀ ਦੰਭੀ ਗੁਰੂ ਨੂੰ ਮੱਥਾ ਨਹੀਂ ਟੇਕਣਾ। ਤੂੰ ਮੱਥਾ ਟੇਕਣਾ ਹੈ ਤਾਂ ਉਹ ਪਰਮੇਸ਼ਰ ਨੂੰ ਨਮਸਕਾਰ ਕਰਨੀ ਹੈ। ਉਹਨੂੰ ਨਮਸਕਾਰ ਕਰੇਗਾ ਤਾਂ ਤੇਰਾ ਪਾਰ ਉਤਾਰਾ ਹੋਵੇਗਾ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਜਦੋਂ ਸੂਬੇ ਦੀ ਕਚਹਿਰੀ ਵਿੱਚ ਗਏ ਅਤੇ ਝੂਠਾ ਆਨੰਦ ਜਿਹੜਾ ਸੀ ਨਾ ਜੀ, ਉਹਨੇ ਕਿਹਾ ਬੱਚਿਓ ਇੱਥੇ ਝੁਕ ਕੇ ਸਲਾਮ ਕਰੋ। ਸਲਾਮ ਦਾ ਅਰਥ ਹੈ ਮੱਥਾ ਟੇਕਣਾ, ਨਮਸਕਾਰ ਕਰਨੀ ਮਿਆਉਣਾ। ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ, ਅਸੀਂ ਆਪਣਾ ਸਿਰ ਗੁਰੂ ਅੱਗੇ ਝੁਕਾਉਂਦੇ ਹਾਂ, ਹੋਰ ਕਿਸੇ ਦੇ ਅੱਗੇ ਸਾਡਾ ਸਿਰ ਨਹੀਂ ਝੁਕੇਗਾ। ਸੰਗਤ ਜੀ, ਇਹ ਸਿਰ ਗੁਰੂ ਅਤੇ ਪਰਮੇਸ਼ਰ ਅੱਗੇ ਝੁਕਣਾ ਚਾਹੀਦਾ ਹੈ। ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਤੇ ਪਰਮੇਸ਼ਰ ਅੱਗੇ। ਪਰ ਅੱਜ ਦੇ ਸਮੇਂ ਅੰਦਰ ਜਦੋਂ ਆਪਾਂ ਵੇਖਦੇ ਹਾਂ, ਪਤਾ ਨਹੀਂ ਸਾਡੇ ਸਿਰ 'ਤੇ ਕਿੰਨਾ ਕੁ ਭਾਰ ਹੈ। ਅਸੀਂ ਜਿੱਥੇ ਜੀ ਕਰਦਾ ਹੈ ਉੱਥੇ ਹੀ ਆਪਣਾ ਸਿਰ ਸੁੱਟ ਪੈਂਦੇ ਹਾਂ। ਕਦੀ ਵਿਚਾਰਿਆ ਵੀ ਨਹੀਂ ਕਿ ਜਿੱਥੇ ਅਸੀਂ ਨਮਸਕਾਰ ਕਰ ਰਹੇ ਹਾਂ ਕਿ ਇਹ ਨਮਸਕਾਰ ਕਰਨ ਦਾ ਅਧਿਕਾਰੀ ਵੀ ਹੈ ਜਾਂ ਨਹੀਂ, ਕਦੇ ਨਹੀਂ ਵਿਚਾਰਿਆ। ਅਸੀਂ ਪੱਟ ਮੱਥਾ ਟੇਕਣ ਵੀ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਜੇ ਨਮਸਕਾਰ ਕਰਨੀ ਹੈ ਨਾ ਤਾਂ ਪਰਮੇਸ਼ਰ ਨੂੰ ਕਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸੁਭਾਏ ਮਾਨ ਸਨ, ਸੰਗਤਾਂ ਆਉਂਦੀਆਂ ਭੇਟਾਵਾਂ ਅਰਪਣ ਕਰਦੀਆਂ। ਸਤਿਗੁਰੂ ਜੀ ਉਹਨਾਂ ਦੀ ਭਾਵਨਾ ਅਨੁਸਾਰ ਸੰਗਤ ਜੀ ਉਹਨਾਂ ਨੂੰ ਵਰ ਬਖਸ਼ਿਸ਼ ਕਰਦੇ, ਬਚਨ ਕਰਦੇ। ਇੱਕ ਕਾਜੀ ਸਲਾਰ ਦੀਨ ਜੀ ਦਾ ਨਾਮ ਇਤਿਹਾਸ ਵਿੱਚ ਆਇਆ ਹੈ, ਇਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹਨੇ ਜਦੋਂ ਸਾਰਾ ਕੌਤਕ ਵੇਖਿਆ ਤੇ ਇਹਨੇ ਬੇਨਤੀ ਕੀਤੀ, ਕਹਿਣ ਲੱਗਿਆ ਕਲਗੀਧਰ ਜੀ, ਆਈਆਂ ਸੰਗਤਾਂ ਦੀ ਤੁਸੀਂ ਉਹਨਾਂ ਦੇ ਕੀਤੇ ਹੋਏ ਕਰਮ, ਉਹਨਾਂ ਦੇ ਕੀਤੇ ਹੋਏ ਗੜਾਂ ਮੇਟੀ ਜਾਂਦੇ ਹੋ, ਕੀ ਇਹ ਪਰਮੇਸ਼ਰ ਦੇ ਉਲਟ ਨਹੀਂ? ਔਰ ਜੇ ਪਰਮੇਸ਼ਰ ਦੇ ਅਨੁਕੂਲ ਹੈ ਤੇ ਮਹਾਰਾਜ ਸਾਨੂੰ ਇਹਦਾ ਜਵਾਬ ਦਿਓ। ਸਤਿਗੁਰੂ ਜੀ ਨੇ ਇੱਕ ਮੋਹਰ ਬਗਵਾ ਕੇ ਤੇ ਕਾਜੀ ਸਲਾਰ ਦੀਨ ਨੂੰ ਕਿਹਾ ਸੀ ਇਹਦੇ ਅੱਕਰ ਪੜ੍ਹ ਕੇ ਸੁਣਾ। ਕਹਿਣ ਲੱਗਾ ਜੀ ਮੋਹਰ ਪੁੱਟੀ ਹੈ, ਮੋਹਰ ਦੇ ਅੱਕਰ ਨਹੀਂ ਪੜ੍ਹੇ ਜਾ ਸਕਦੇ। ਸਤਿਗੁਰਾਂ ਨੇ ਕਾਗਜ਼ ਦੇ ਚਾਹੀ ਮੰਗਵਾਈ, ਕਹਿਣ ਲੱਗੇ ਕਾਗਜ਼ ਦੇ ਉੱਤੇ ਲਾ। ਜਦੋਂ ਲਾਈ ਤੇ ਉਹਦੇ ਅੱਖਰ ਸਿੱਧੇ ਹੋ ਗਏ, ਕਾਜੀ ਨੇ ਪੜ੍ਹ ਕੇ ਸੁਣਾਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਾਜੀ ਜੀ, ਜਦੋਂ ਕੋਈ ਅਪਰਾਧੀ ਗੁਣਾਗਾਰ ਗੁਰੂ ਦੇ ਚਰਨਾਂ ਤੇ ਆ ਕਰਕੇ ਮੱਥਾ ਟੇਕਦਾ ਹੈ ਨਾ, ਤੇ ਉਹਦੇ ਮੱਥੇ ਦੀਆਂ ਜਿਹੜੀਆਂ ਲਕੀਰਾਂ ਕੋਈ ਟੁੱਟੀਆਂ ਪਈਆਂ ਹੁੰਦੀਆਂ ਨੇ, ਉਹ ਸਿੱਧੀਆਂ ਹੋ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਕਾਜੀ ਸਲਾਰ ਦੀਨ ਨੂੰ ਨਮਸਕਾਰ ਕਰਨ ਦਾ ਇਹ ਤਰੀਕਾ ਦਰਸਾਇਆ ਕਿ ਨਮਸਕਾਰ ਉਸ ਵਾਹਿਗੁਰੂ ਨੂੰ परमेश्वर नूं करनी है जां गुरु नूं करनी है। संगत जी गुरु के मिट्टी का वाधो ना हो वे, उहदे पल्ले काकड़ा हो वे, शराबी कबाबी हो वे, विकारी हो वे, ਇਹ ਉਹਨੂੰ ਗੁਰੂ ਬਣ ਕੇ ਉਹਦੇ ਪੈਰਾਂ 'ਤੇ ਮੱਥਾ ਟੇਕੀ ਜਾਈਏ, ਉਹ 'ਤੇ ਸਾਡੀਆਂ ਲਕੀਰਾਂ ਸਿੱਧੀਆਂ ਨਹੀਂ ਹੋਣਗੀਆਂ। ਲਕੀਰਾਂ ਸਿੱਧੀਆਂ ਹੋਣਗੀਆਂ ਪਰਮੇਸ਼ਵਰ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਜਦੋਂ ਅਸੀਂ ਸਿਰ ਧਰਤੀ 'ਤੇ ਲਾ ਕੇ ਮੱਥਾ ਟੇਕਾਂਗੇ ਤਾਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ, ਬਾਬਾ ਜੀ ਕਹਿੰਦੇ ਜੋ ਸਿਰ ਸਾਈ ਨਾਨੇ ਮੈਂ ਸੋ ਸਿਰ ਕੀਜੈ ਕਾਏ ਕੁੰਨਾ ਹੇਠ ਗਲਾਈਆ ਬਾਲਣ ਸੰਦਿਤ ਥਾਏ। ਜਿਹੜਾ ਸਿਰ ਆਪਣੇ ਮਾਲਕ ਆਪਣੇ ਗੁਰੂ ਆਪਣੇ ਪ੍ਰਭੂ ਅੱਗੇ ਨਹੀਂ ਨਿਉਂਦਾ, ਸੰਗਤ ਜੀ ਫਿਰ ਉਹਨਾਂ ਦੀਆਂ ਧੌਣਾਂ ਵਿੱਚ ਕਿੱਲੇ ਟੋਕੇ ਜਾਂਦੇ ਨੇ, ਫਿਰ ਉਹ ਤਾਂ ਵੇਖ ਹੀ ਨਹੀਂ ਸਕਦੇ, ਫਿਰ ਉਹਨਾਂ ਦੀ ਐਸੀ ਹਾਲਤ ਹੋ ਜਾਂਦੀ ਹੈ। ਤੇ ਬਾਬਾ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਸਿਰ ਸਾਈਂ ਦੇ ਚਰਨਾਂ ਦੇ ਉੱਤੇ ਨਹੀਂ ਨਿਉਂਦਾ ਉਹ ਸਿਰ ਦਾ ਕੀ ਕਰੀਏ। ਫਿਰ ਆਪ ਉੱਤਰ ਦਿੰਦੇ ਨੇ ਕੁੰਨਾ ਹੇਠ ਜਲਾਈਏ, ਕੁੰਨਾ ਕਹਿੰਦੇ ਨੇ ਕਾੜਨੀ ਨੂੰ। ਪੁਰਾਣੇ ਸਮੇਂ ਮਾਈਆਂ ਮਿੱਟੀ ਦੇ ਭਾਂਡੇ ਵਿੱਚ ਸੰਗਤ ਦੀ ਦਾਲ ਸਬਜ਼ੀ ਤਿਆਰ ਕਰਦੀਆਂ ਸਨ, ਉਹਨੂੰ ਕੁੰਨਾ ਕਹਿੰਦੇ ਸਨ। ਬਾਬਾ ਜੀ ਕਹਿੰਦੇ ਨੇ ਬਾਲਣ ਸੰਦੇ ਹੈ, ਬਾਲਣ ਦੇ ਥਾਂ ਉਹ ਸਿਰ ਜਿਹੜਾ ਗੁਰੂ ਪਰਮੇਸ਼ਰ ਅੱਗੇ ਨਹੀਂ ਝੁਕਿਆ ਭਾਈ ਉਹਨੂੰ ਕੁੰਨੇ ਦੇ ਥੱਲੇ ਕਾੜਦੇ ਦੇ ਥੱਲੇ ਡਾ ਦੇਣਾ ਚਾਹੀਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬੰਦਨਾ ਹਰ ਬੰਦਨਾ, ਨਮਸਕਾਰ ਕਰਨੀ ਤੇ ਭਾਈ ਪਰਮੇਸ਼ਰ ਨੂੰ ਨਮਸਕਾਰ ਕਰੋ।
ਗੋਡ ਗਾਵੋ ਗੋਪਾਲ ਰਾਏ,
ਹਜ਼ੂਰ ਨੂੰ ਦੂਜਾ ਜਿਹੜਾ ਬੇਨਤੀ ਪੂਰਵਕ ਸਵਾਲ ਕੀਤਾ ਸੀ ਮਹਾਰਾਜ, ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਸਾਨੂੰ ਕਿਹਦੇ ਗੁਣ ਗਾਉਣੇ ਚਾਹੀਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਣ ਗਾਵੋ ਗੋਪਾਲ ਰਾਏ, ਗੋਰ ਅਰਥ ਪ੍ਰਿਥਵੀ, ਪਾਲ ਦਾ ਅਰਥ ਪਾਲਣਾ ਕਰਨ ਵਾਲਾ, ਰਾਏ ਦਾ ਅਰਥ ਰਾਜਾ ਸਰੂਪ, ਜੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਰਾਜਾ ਸਰੂਪ ਪ੍ਰਭੂ ਪਰਮੇਸ਼ਰ ਹੈ ਭਾਈ ਉਹਦੇ ਗੁਣ ਗਾਵੋ, ਉਹਦੀ ਸਿਫਤ ਕਰੋ। ਕਿਉਂਕਿ ਜੇ ਕਿਸੇ ਬੰਦੇ ਦੀ ਸਿਫਤ ਕਰੋਗੇ ਨਾ, ਅੱਜ ਤੁਸੀਂ ਸਿਫਤ ਕਰੋਗੇ ਤੇ ਕੱਲ੍ਹ ਨੂੰ ਤੁਹਾਨੂੰ ਪਛਤਾਉਣਾ ਪਵੇਗਾ, ਫਿਰ ਤੁਸੀਂ ਉਸੇ ਮੂੰਹ ਦੇ ਡਾਲੂ ਦੀ ਨਿੰਦਿਆ ਵੀ ਕਰੋਗੇ ਵੀ ਇਹ ਬੰਦਾ ਠੀਕ ਨਹੀਂ, ਇਹ ਚੰਗਾ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਿਸੇ ਦੀ ਸਿਫਤ ਸਲਾਹ ਕਰਨ ਦੀ ਬਜਾਏ ਉਸ ਵਾਹਿਗੁਰੂ ਦੀ ਸਿਫਤ ਕਰਿਆ ਕਰੋ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਵੱਡਾ ਭਾਗ ਭੇਟੇ ਗੁਰਦੇਵਾ।
ਸੰਗਤ ਜੀ ਜਿਹਨਾਂ ਪੁਰਖਾਂ ਦੇ ਜਿਹਨਾਂ ਬੰਦਿਆਂ ਦੇ ਵੱਡੇ ਭਾਗ ਵੱਡੇ ਨਸੀਬ ਨੇ ਉਹਨਾਂ ਨੂੰ ਗੁਰਦੇਵਾ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ, ਉਹਨਾਂ ਨੂੰ ਗੁਰਦੇਵਾ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ ਜਿਹਨਾਂ ਦੇ ਵੱਡੇ ਭਾਗ ਨੇ। ਤੇ ਵੱਡੇ ਭਾਗ ਮੁੱਲ ਨਹੀਂ ਮਿਲਦੇ, ਵੱਡੇ ਭਾਗ ਖਰੀਦੇ ਨਹੀਂ ਜਾਂਦੇ, ਠੀਕ ਹੈ ਦੁਨੀਆਂ ਦੇ ਅੰਦਰ ਕਈ ਜਿਹੜੀਆਂ ਚੀਜ਼ਾਂ ਨੇ ਨਾ ਆਪਾਂ ਰੈਡੀਮੇਡ ਖਰੀਦ ਸਕਦੇ ਹਾਂ, ਕੱਪੜੇ ਖਰੀਦ ਸਕਦੇ ਹਾਂ, ਸੀਤੇ ਸਿਤਾਏ ਪਰਚਾਦਾ ਪੱਕਿਆ ਪਕਾਇਆ ਖਰੀਦ ਸਕਦੇ ਹਾਂ, ਪਰ ਜਿਹੜੇ ਭਾਗ ਨੇ ਨਾ ਜੀ ਨਸੀਬ ਕਰਮ ਉਹ ਤੁਸੀਂ ਮੁੱਲ ਨਹੀਂ ਖਰੀਦ ਸਕਦੇ, ਉਹ ਤੁਹਾਨੂੰ ਆਪ ਬਣਾਉਣੇ ਪੈਣਗੇ, ਭਾਗ ਆਪ ਬਣਾਉਣੇ ਪੈਂਦੇ ਨੇ। ਉਹ ਕਿਵੇਂ ਬਣਨਗੇ? ਜਦੋਂ ਤੁਸੀਂ ਗੁਰੂ ਕੀ ਸੰਗਤ ਵਿੱਚ ਆਓਗੇ, ਗੁਰੂ ਕੀ ਬਾਣੀ ਦਾ ਕੀਰਤਨ ਕਰੋਗੇ, ਗੁਰੂ ਕੀ ਬਾਣੀ ਨੂੰ ਪੜ੍ਹੋਗੇ, ਵਿਚਾਰੋਗੇ, ਹਿਰਦੇ ਵਿੱਚ ਵਸਾਓਗੇ, ਫਿਰ ਤੁਹਾਡੇ ਵੱਡੇ ਭਾਗ ਬਣਨਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਦੇ ਵੱਡੇ ਭਾਗ ਨੇ ਨਾ, ਜਿਹਨਾਂ ਦੇ ਚੰਗੇ ਕਰਮ ਨੇ, ਜਿਹਨਾਂ ਦੇ ਵੱਡੇ ਨਸੀਬ ਨੇ, ਸੰਗਤ ਜੀ ਇਹਨਾਂ ਨੂੰ ਗੁਰਦੇਵਾ ਅਕਾਲ ਪੁਰਖ ਵਾਹਿਗੁਰੂ ਭੇਟੇ ਦਰਤੇ ਮਿਲਦੇ ਹਨ।
ਮੋਟ ਪਰਾਧ ਮਿਟੇ ਹਰ ਸੇਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਨੂੰ ਗੁਰਦੇਵ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਹੋਇਆ, ਜਿਹਨਾਂ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਪਏ, ਕੋਟ ਪਰਾਧ ਮਿਟੇ ਹਰ ਸੇਵਾ, ਉਹਨਾਂ ਨੇ ਪਰਮੇਸ਼ਰ ਦੀ ਸੇਵਾ ਕਰਕੇ ਕਰੋੜਾਂ ਅਪਰਾਧ ਜਿਹੜੇ ਸੀ, ਗੁਨਾਹ ਜਿਹੜੇ ਸੀ, ਉਹ ਮਿਟਾ ਲਏ, ਡੇਢ ਦਿੱਤੇ। ਪਰ ਉਸ ਪਰਮੇਸ਼ਰ ਦੀ ਸੇਵਾ ਕਿਵੇਂ ਕਰੀਏ? ਕਿਉਂਕਿ ਹਜ਼ੂਰ ਕਹਿੰਦੇ ਨੇ ਉਹ ਸਾਡੀਆਂ ਅੱਖਾਂ ਦਾ ਵਿਸ਼ਾ ਨਹੀਂ, ਹੱਥਾਂ ਨਾਲ ਅਸੀਂ ਉਹਨੂੰ ਪਕੜ ਨਹੀਂ ਸਕਦੇ, ਅੱਖਾਂ ਨਾਲ ਵੇਖ ਨਹੀਂ ਸਕਦੇ, ਪੈਰਾਂ ਨਾਲ ਤੁਰ ਕੇ ਨਹੀਂ ਜਾ ਸਕਦੇ, ਕਿਉਂਕਿ ਅਗੋਚਰ ਹੈ, ਸਾਡੇ ਇੰਦਰੀਆਂ ਤੋਂ ਪਰਾ ਹੈ। ਫਿਰ ਉਹਦੀ ਸੇਵਾ ਕਿਵੇਂ ਕਰਾਂਗੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਸਿਮਰਨ ਕਰਨਾ, ਵਾਰ ਵਾਰ ਉਹਦਾ ਨਾਮ ਲੈਣਾ ਹੀ ਸੰਗਤ ਜੀ ਉਹਦੀ ਸੇਵਾ ਹੈ। ਜਿਹਨਾਂ ਨੇ ਮਾਲਕ ਦਾ ਸਿਮਰਨ ਕੀਤਾ, ਇਹ ਉਹਨਾਂ ਨੇ ਸੇਵਾ ਕਰਕੇ ਆਪਣੇ ਕਰੋੜਾਂ ਅਪਰਾਧ ਜਿਹੜੇ ਸੀ, ਗੁਨਾਹ ਜਿਹੜੇ ਸੀ, ਉਹ ਮੇਟ ਲਏ।
ਚਰਨ ਕਮਲ ਜਾ ਕਾ ਮਨ ਰਾਪੈ।
ਹਜ਼ੂਰ ਕਹਿੰਦੇ ਜਿਹਨਾਂ ਦਾ ਮਨ ਗੁਰੂ ਦੇ ਅਥਵਾ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਵਿੱਚ ਰਾਪੇ ਤਰੰਗਿਆ ਗਿਆ ਹੈ, ਰਾਪੇ ਤਦਾਕਾਰ ਹੋਇਆ ਹੈ, ਲਗਾਤਾਰ ਜੁੜਿਆ ਹੋਇਆ ਹੈ।
ਸੋਗ ਅਗਨ ਤਿਸ ਜਨ ਨਾ ਬਿਆਪੈ।
ਹਜ਼ੂਰ ਕਹਿੰਦੇ ਨੇ ਤਿਸ ਜਨ, ਉਸ ਜਨ ਨੂੰ, ਉਸ ਸੇਵਕ ਨੂੰ ਸੋਗ ਕਹਿੰਦੇ ਨੇ ਗਮੀ। ਸੰਗਤ ਜੀ ਗਮੀ ਦੀ ਅੱਗ ਜਿਹੜੀ ਹੈ ਨਾ, ਉਹਨੂੰ ਨਹੀਂ ਵਿਆਪਦੀ, ਨਹੀਂ ਪਹੁੰਦੀ। ਭਾਈ ਭਿਖਾਰੀ ਜੀ ਗੁਜਰਾਤ ਦੇ ਰਹਿਣ ਵਾਲੇ ਸਨ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੁਰਮੁਖ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਸੋਗ ਹਰਕ ਤੋਂ ਰਹਿਤ ਬ੍ਰਹਮ ਗਿਆਨੀ ਦੇ ਦਰਸ਼ਨ ਕਰਵਾਓ। ਸਤਿਗੁਰੂ ਜੀ ਕਹਿਣ ਲੱਗੇ, ਗੁਜਰਾਤ ਵਿੱਚ ਭਾਈ ਭਿਖਾਰੀ ਜੀ ਰਹਿੰਦੇ ਨੇ, ਉਹਨਾਂ ਦੇ ਦਰਸ਼ਨ ਕਰਿਓ। ਜਦੋਂ ਭਾਈ ਗੁਰਮੁਖ ਮੰਜ਼ਿਲ ਤੈਅ ਕਰਕੇ ਭਾਈ ਭਿਖਾਰੀ ਜੀ ਦੇ ਕੋਲ ਗਿਆ, ਜਾ ਕਰਕੇ ਨਮਸਕਾਰ ਕੀਤੀ ਗੁਰੂ ਕਾ ਸਿੱਖ ਜਾਣ ਕੇ, ਕਿਉਂਕਿ ਹਜ਼ੂਰ ਨੇ ਵੀ ਜ਼ਿਕਰ ਕੀਤਾ ਨਾ, ਜੋ ਦੀਸਿਆ ਗੁਰ ਸੇ ਕੜਾ ਤੇ ਉਹ ਦੇਵਨਾ ਵੀ ਲਾਗੋ ਪਾਇਆ ਜੀਓ। ਜਿਹੜਾ ਗੁਰੂ ਕਾ ਸਿੱਖ ਹੈ, ਮੈਂ ਰੂਪੀਆ ਨਾ ਹੋਵੇ ਹੋਵੇ ਗੁਰੂ ਕਾ ਸਿੱਖ। ਸਤਿਗੁਰੂ ਜੀ ਕਹਿੰਦੇ ਉਹਦੇ ਵੀ ਚਰਨਾਂ ਤੇ ਨਿਉ ਨਿਉ ਕੇ ਵਾਰ ਵਾਰ ਨਮਸਕਾਰ ਕਰਨੀ ਚਾਹੀਦੀ ਹੈ। ਭਾਈ ਭਿਖਾਰੀ ਜੀ ਨੂੰ ਮੱਥਾ ਟੇਕ ਕੇ ਭਾਈ ਗੁਰਮੁਖ ਜੀ ਬੈਠ ਗਏ। ਜਲ ਪਾਣੀ ਦੀ ਸੇਵਾ ਹੋਈ। ਭਾਈ ਭਿਖਾਰੀ ਜੀ ਪਾਟੀ ਹੋਈ ਦਰੀ ਨੂੰ ਟਾਕੀਆਂ ਲਾ ਰਹੇ ਸਨ। ਭਾਈ ਗੁਰਮੁਖ ਜੀ ਵਿਹਲੇ ਰਹੇ। ਅਗਲੇ ਦਿਨ ਭਾਈ ਭਿਖਾਰੀ ਜੀ ਦੇ ਪੁੱਤਰ ਦਾ ਵਿਆਹ ਸੀ। ਵਿਆਹ ਹੋਇਆ, ਨੂੰਹ ਨੂੰ ਵਿਆਹ ਕੇ ਘਰ ਲੈ ਆਉਂਦਾ। ਵਿਆਹ ਵਾਲੀ ਰਾਤ ਭਾਈ ਭਿਖਾਰੀ ਜੀ ਦੇ ਪੁੱਤਰ ਨੂੰ ਸੂਹ ਹੋਇਆ, ਉਹਦੀ ਮੌਤ ਹੋ ਗਈ। ਇੱਕ ਪਾਸੇ ਭਾਈ ਭਿਖਾਰੀ ਜੀ ਨੇ ਪਹਿਲਾਂ ਹੀ ਮਲਮ ਇਕੱਠਾ ਕਰਕੇ ਰੱਖਿਆ ਹੋਇਆ ਸੀ, ਦਰੀ ਨੂੰ ਟਾਕੀਆਂ ਲਾ ਕੇ ਰੱਖੀਆਂ ਹੋਈਆਂ ਸਨ। ਜਦੋਂ ਲੋਕਾਂ ਨੂੰ ਪਤਾ ਲੱਗਾ, ਲੋਕ ਆਏ ਤੇ ਭਾਈ ਜੀ ਨੇ ਉਹ ਦਰੀ ਜਿਹੜੀ ਸੀ ਵਿਛਾ ਦਿੱਤੀ। ਸੰਸਕਾਰ ਵਾਸਤੇ ਉਹ ਬਾਲਣ ਸ਼ਮਸ਼ਾਨ ਘਾਟ ਵਿਖੇ ਸੁੱਟ ਦਿੱਤਾ ਗਿਆ। ਆਪਣੇ ਬੱਚੇ ਦਾ ਸੰਸਕਾਰ ਕੀਤਾ। ਇਹ ਸਾਰਾ ਸੀਨ ਭਾਈ ਗੁਰਮੁਖ ਜੀ ਨੇ ਤੱਕਿਆ। ਸੰਸਕਾਰ ਕਰਨ ਤੋਂ ਬਾਅਦ ਜਦੋਂ ਘਰ ਆਏ ਤੇ ਭਾਈ ਗੁਰਮੁਖ ਜੀ ਨੇ ਬੇਨਤੀ ਕੀਤੀ, ਭਾਈ ਭਿਖਾਰੀ ਜੀ ਤੁਹਾਨੂੰ ਇਹ ਪਤਾ ਸੀ ਕਿ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਇੰਨੇ ਅਨੰਦ ਪਿਆਰੇ ਗੁਰਸਿੱਖ ਹੋ, ਤੁਸੀਂ ਇਹਦੀ ਉਮਰ ਕਿਉਂ ਨਹੀਂ ਵਧਾਈ ਸਤਿਗੁਰਾਂ ਨੂੰ ਕਹਿ ਕੇ। ਭਾਈ ਭਿਖਾਰੀ ਜੀ ਕਹਿਣ ਲੱਗੇ, ਗੁਰਮੁਖਾ ਉਮਰ ਜਿੰਨੀ ਮਰਜ਼ੀ ਲੰਮੀ ਹੋ ਜਾਵੇ, ਆਖਰ ਸੰਸਾਰ ਤੋਂ ਜਾਣਾ ਪੈਂਦਾ ਹੈ। ਗੁਰੂ ਦੇ ਕੋਲੋਂ ਇਹੋ ਜਿਹੀਆਂ ਨਿਗੂਣੀਆਂ ਗੱਲਾਂ ਨਹੀਂ ਮੰਗੀਦੀਆਂ। ਗੁਰੂ ਦੇ ਕੋਲੋਂ ਮੰਗੀਦਾ ਨਾਮ ਦਾਨ, ਸੱਚੇ ਪਾਤਸ਼ਾਹ ਰਹਿਮਤ ਕਰ ਸਾਨੂੰ ਸਵੇਰ ਕਾਲ ਆਪਣੇ ਚਰਨਾਂ ਨਾਲ ਜੋੜ ਕੇ ਰੱਖ। ਭਾਈ ਗੁਰਮੁਖ ਨੇ ਜਦੋਂ ਸਾਰਾ ਕੁਛ ਵੇਖਿਆ, ਬੜਾ ਹੈਰਾਨ ਹੋਇਆ, ਇਤਨਾ ਪੁੱਜਿਆ ਹੋਇਆ ਗੁਰੂ ਕਾ ਸਿੱਖ ਤੇ ਫਿਰ ਵੀ ਪ੍ਰਭੂ ਦੇ ਰਜਾਉ ਉਹਦੀ ਆਗਿਆ ਵਿੱਚ ਚੱਲਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੋਗ ਅਗੜ ਤੇ ਜਨ ਨਾ ਵਿਆਪੈ। ਉਸ ਜਨ ਨੂੰ, ਉਸ ਸੇਵਕ ਨੂੰ ਸੰਗਤ ਜੀ ਸੋਗ ਦੀ ਅਗਨੀ ਜਿਹੜੀ ਹੈ ਉਹ ਵਿਆਪਦੀ ਨਹੀਂ, ਉਹ ਪਹੁੰਚਦੀ ਨਹੀਂ।
ਸਾਗਰ ਤਰਿਆ ਸਾਧੂ ਸੰਗੇ।
ਹਜ਼ੂਰ ਕਹਿੰਦੇ ਨੇ, ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਜਿਹਨਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ, ਜਿਹਨਾਂ ਨੇ ਮਨ ਦੇ ਉੱਤੇ ਕਾਬੂ ਪਾਇਆ, ਇੰਦਰੀਆਂ ਵਸ ਵਿੱਚ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਭਾਈ ਤੇ ਜੀਵ ਸਾਗਰ ਤਰਿਆ ਸੰਸਾਰ ਸਮੁੰਦਰ ਨੂੰ ਤਰ ਸਕਦਾ।
ਨਿਰਭਉ ਨਾਮ ਜਪੋ ਹਰ ਰੰਗੇ।
ਹਜ਼ੂਰ ਕਹਿੰਦੇ ਨੇ, ਭਾਈ ਹਰੀ ਪਰਮੇਸ਼ਰ ਦੇ ਰੰਗੇ ਉਹਦੇ ਪ੍ਰੇਮ ਵਿੱਚ ਭਿੱਜ ਕਰਕੇ ਉਸ ਨਿਰਭਉ ਦਾ ਨਾਮ ਜਪਣਾ ਕਰੋ। ਫਿਰ ਕੀ ਹੋਵੇਗਾ ਮਹਾਰਾਜ? ਸਤਿਗੁਰੂ ਜੀ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਦਾ ਜਾਪ ਕਰਾਂਗੇ ਨਾ, ਫਿਰ ਸਾਰੇ ਭੈ ਮਿਟ ਜਾਣਗੇ, ਫਿਰ ਸਾਰੇ ਡਰ ਦੂਰ ਹੋ ਜਾਣਗੇ। ਤੇ ਜੇ ਅਸੀਂ ਜਾਪ ਹੀ ਡਰਨ ਵਾਲੇ ਦਾ ਜਪੀ ਜਾਂਦੇ ਹਾਂ, ਜਿਹੜਾ ਆਪ ਡਰੀ ਜਾਂਦਾ ਉਹਨੂੰ ਯਾਦ ਕਰੀ ਜਾਂਦੇ, ਤਾਂ ਫਿਰ ਸਾਡਾ ਡਰ ਦੂਰ ਕਿੱਥੇ ਕਰੇਗੀ? ਸਤਿਗੁਰੂ ਜੀ ਕਹਿੰਦੇ, ਨਿਰਭਉ ਨਾਮ ਜਪੋ ਹਰ ਰੰਗੇ। ਹਰੀ ਪਰਮੇਸ਼ਰ ਦੇ ਰੰਗ ਵਿੱਚ ਰੰਗ ਕਰਕੇ ਨਿਰਭਉ ਦਾ ਨਾਮ ਜਪੋ, ਫਿਰ ਤੁਸੀਂ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਕਰ ਲਵੋਗੇ।
ਹਰ ਧਨ ਦੁੱਖ ਕਿਛ ਪਾਪ ਨਾ ਫੇੜੇ।
ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹਨਾਂ ਮਨੁੱਖਾਂ ਨੇ ਪਰ ਨਾਮ ਪਰਾਏ ਦਾ, ਧਨ ਨਾਮ ਹੈ ਧਨ ਦਾ, ਜਿਨ੍ਹਾਂ ਨੇ ਪਰਾਇਆ ਧਨ ਕਦੇ ਚੋਰੀ ਨਹੀਂ ਕੀਤਾ, ਨਾ ਹੀ ਕਦੀ ਪਰਾਏ ਧਨ ਨੂੰ ਵੇਖ ਕੇ ਆਪਣੀ ਅੱਖਾਂ ਮੈਲੀਆਂ ਕੀਤੀਆਂ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਰਾਈਆਂ ਮਾਵਾਂ ਭੈਣਾਂ ਧੀਆਂ ਨੂੰ ਵੇਖ ਕੇ ਕਦੇ ਮਨ ਵਿੱਚ ਮੈਲ ਨਹੀਂ ਲਿਆਉਂਦੀ, ਪਰ ਧਨ ਦੋਖ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਦੋਸ਼ ਨਹੀਂ। ਪਾਪ ਦਾ ਫੇੜੇ ਨਾ ਉਹਨਾਂ ਨੇ ਪਰਾਇਆ ਧਨ ਚੁਰਾਇਆ, ਨਾ ਉਹਨਾਂ ਨੇ ਪਰ ਔਰਤ ਵੱਲੇ ਮੈਲੀ ਨਿਗਾਹ ਨਾਲ ਝਾਕਿਆ, ਨਾ ਉਹਨਾਂ ਨੇ ਕੋਈ ਪਾਪ ਫੇੜੇ ਕੀਤੇ। ਫੇੜੇ ਦਾ ਅਰਥ ਮੰਦ ਕਰਮ ਵੀ ਕਰਦੇ ਨੇ ਵਿਦਵਾਨ, ਤੇ ਨਾ ਉਹਨਾਂ ਨੇ ਕੋਈ ਮੰਦ ਕਰਮ ਕੀਤੇ। ਫਿਰ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਜਿਨ੍ਹਾਂ ਨੇ ਪਰਾਇਆ ਧਨ ਨਹੀਂ ਚੁਰਾਇਆ, ਪਰ ਔਰਤ ਵੱਲੇ ਮੰਦੀ ਨਿਗਾਹ ਨਾਲ ਨਹੀਂ ਤੱਕਿਆ, ਕੋਈ ਪਾਪ ਪਾਦਕ ਨਹੀਂ ਕੀਤੇ।
ਜਮ ਜੰਦਾਰ ਨਾ ਆਵੇ ਨੇੜੇ,
ਜਮ ਜਿੰਦ ਜਮਾ ਆਰ, ਜਿਹੜਾ ਜਿੰਦ ਦਾ ਆਰ ਵੈਰੀ ਹੈ ਨਾ, ਜਮ ਰਾਜਾ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੇ ਨੇੜੇ ਤੱਕ ਨਹੀਂ ਆਉਂਦਾ ਜਿਨ੍ਹਾਂ ਨੇ ਨਾ ਤਾਂ ਪਰਾਇਆ ਧਨ ਚੁਰਾਇਆ, ਨਾ ਸੰਗਿਆ ਜੀ ਪਰਾਏ ਰੂਪ ਵੱਲੇ ਤੱਕਿਆ, ਨਾ ਕੋਈ ਪਾਪ ਕਰਮ ਹੀ ਕੀਤਾ, ਰਾਗ ਦੁਆਗ ਤੋਂ ਵੀ ਰਹਿਤ ਹੋਏ। ਉਹਨਾਂ ਦੇ ਨੇੜੇ ਜਿੰਦ ਦਾ ਵੈਰੀ ਜਮਦੂਤ ਜਿਹੜਾ ਉਹ ਨਹੀਂ ਆਉਂਦਾ।
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,
ਪ੍ਰਭੂ ਨੇ ਆਪ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਾਮ ਦਾ ਪਾਣੀ ਪਾ ਕੇ ਬੁਝਾ ਦਿੱਤੀ।
ਨਾਨਕ ਉਦਰੇ ਪ੍ਰਭ ਸਰਣਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ, ਉਹ ਪਰਮੇਸ਼ਰ ਦੇ ਪਿਆਰੇ ਪ੍ਰਭੂ ਦੇ ਚਰਨ ਆ ਕੇ ਇਸ ਨਾਥ ਲੋਕ ਤੋਂ, ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਅਥਵਾ ਉਹ ਵਿਕਾਰਾਂ ਤੋਂ ਵੀ ਪਾਰ ਹੋ ਗਏ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ। ਸੰਗਤ ਜੀ, ਇੱਕ ਤਾਂ ਪ੍ਰਭੂ ਨੂੰ ਨਮਸਕਾਰ ਕਰਿਆ ਕਰੀਏ, ਕਿੰਨੀ ਵਾਰ ਕਰੀਏ ਜੀ? ਸਤਿਗੁਰਾਂ ਨੇ ਗੁਰਬਾਣੀ ਵਿੱਚ ਇਹ ਵੀ ਜ਼ਿਕਰ ਕੀਤਾ, ਨਮਸਕਾਰ ਤਾਕੋ ਲੱਕ ਵਾਰ, ਇੱਕੇ ਵਾਰੀ ਨਹੀਂ। ਸਤਿਗੁਰੂ ਜੀ ਕਹਿੰਦੇ ਲੱਖਾਂ ਵਾਰ ਉਹਦੇ ਚਰਨਾਂ 'ਚ ਨਮਸਕਾਰ ਕਰ। ਦਸਮ ਪਾਤਸ਼ਾਹ ਜੀ ਨੇ ਜਿਹੜੀ ਜਾਪ ਸਾਹਿਬ ਜੀ ਦੀ ਬਾਣੀ ਨੂੰ ਉਚਾਰਨ ਕੀਤੀ ਹੈ ਨਾ ਜੀ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਦੀ ਬਾਣੀ ਹੈ। ਇਹਦੇ ਵਿੱਚ ਵਾਰ ਵਾਰ ਹਜ਼ੂਰ ਨੂੰ ਨਮਸਕਾਰ ਕੀਤੀ ਗਈ ਹੈ। ਔਰ ਸਤਿਗੁਰੂ ਕਿਰਪਾ ਕਰਨ, ਇੱਕ ਤਾਂ ਪ੍ਰਭੂ ਨਮਸਕਾਰ ਕਰੀਏ, ਇੱਕ ਸੰਗਤ ਜੀ ਜਿਹੜਾ ਕਿਹਦੇ ਪਰਾਏ ਧਨ ਵੱਲੇ ਪਾਪਾਂ ਵੱਲੇ ਖਿਆਲ ਨਾ ਕਰੀਏ, ਫਿਰ ਸਤਿਗੁਰੂ ਕਿਰਪਾ ਕਰਕੇ ਸਾਨੂੰ ਵੀ ਇਹ ਸੰਸਾਰ ਸਮੁੰਦਰ ਤੋਂ ਉਤਾਰਨਗੇ। ਆਓ ਬਿਲਾਵਲ ਰਾਗ ਵਿੱਚ ਜੋ ਲੜੀਵਾਰ ਕਥਾ ਚੱਲ ਰਹੀ ਹੈ, ਅਸ਼ਟ ਪਦੀਆਂ ਦੇ ਰੂਪ ਵਿੱਚ ਪਿਆਰ ਸਹਿਤ ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਘਰ ਗਿਆਰਵਾ।
ਸਤਿਗੁਰੂ ਜੀ ਰਾਗ ਬਿਲਾਵਲ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅਸ਼ਟ ਪਦੀਆਂ ਦੇ ਸਿਰਲੇਖ ਹੇਠ ਗਿਆਰਵੇਂ ਘਰ ਚਰਪਾਲ ਵਿੱਚ ਇਹ ਸਾਡੀ ਪਾਵਨ ਉਪਦੇਸ਼ ਬਹੁਤ ਕੋਸ਼ਿਸ਼ ਕਰਦੇ ਨੇ ਸਤਿਗੁਰਾਂ ਦੇ ਕੋਲ। ਸੰਗਤ ਜੀ ਦੋ ਹਕੀਮ ਆਏ ਜਿਹਨਾਂ ਨੂੰ ਆਪਾਂ ਵੈਦ ਵੀ ਕਹਿ ਲੈਂਦੇ ਹਾਂ, ਡਾਕਟਰ ਵੀ ਕਹਿ ਲੈਂਦੇ। ਇੱਕ ਯੋਗੀ ਸੀ, ਇੱਕ ਸੰਨਿਆਸੀ ਸੀ। ਉਹਨਾਂ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜਿੱਥੇ ਆਪ ਲੋਕਾਈ ਦਾ ਪਾਰ ਉਤਾਰਾ ਕਰ ਰਹੇ ਹੋ, ਭਾਵੇਂ ਸੰਗਤਾਂ ਨੂੰ ਪਾਵਨ ਉਪਦੇਸ਼ ਦਿੰਦੇ ਹੋ, ਸਾਡੇ 'ਤੇ ਵੀ ਕਿਰਪਾ ਕਰੋ, ਕਿਉਂਕਿ ਸਾਨੂੰ ਇਹ ਜਿਹੜਾ ਵੈਦਗੀ ਦਾ ਰੋਗ ਹੈ ਨਾ, ਇਹ ਚੰਬੜਿਆ ਹੋਇਆ ਜੀ। ਸਾਨੂੰ ਮਹਾਰਾਜ ਇਹ ਜਿਹੜਾ ਹਕੀਮੀ ਦਾ ਰੋਗ ਚੰਬੜਿਆ ਹੋਇਆ ਵੀ ਸਾਡੇ ਵਰਗਾ ਕੋਈ ਸਿਆੜਾ ਹਕੀਮ ਨਹੀਂ, ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਅਰਦਾਸ ਵੈਦ ਨੇ ਉਪਦੇਸ਼ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕੀਤਾ ਸੀ, ਸਤਿਗੁਰੂ ਗੁਰੂ ਰਾਮਦਾਸ ਜੀ ਆਏ ਹੋਏ ਦੋ ਵੈਦਾਂ ਨੂੰ, ਦੋ ਹਕੀਮਾਂ ਨੂੰ ਇਹ ਪਾਵਨ ਚਬਦ ਦੇ ਅੰਦਰ ਉਪਦੇਸ਼ ਬਖਸ਼ ਕਰਦੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਜੋ ਇੱਕ ਅਦੁੱਤੀ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ
ਹੈ। ਆਪ ਖਾਏ ਹੋ ਮਿਟੈ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਵੈਦੋ, ਐ ਹਕੀਮ ਜਨੋ, ਜਿਹੜਾ ਗੁਰਮੁਖ ਪਿਆਰਾ ਆਪੇ ਆਪ ਖਾਏ ਹੋ ਮਿਟੈ, ਆਪੇ ਦਰਤਾ ਆਪ ਹੀ, ਆਪ ਨੂੰ ਅਪਹੇਵ ਨਾਸ ਕਰ ਦੇਵੇ, ਆਪਣੇ ਆਪ ਨੂੰ ਨਾਸ ਕਰ ਦੇਵੇ, ਮੈਂ ਮੇਰੀ ਦਾ ਤਿਆਗ ਕਰ ਦੇਵੇ, ਤੂੰ ਤੂੰ ਦਾ ਜਾਪ ਕਰੇ। ਹੁਣ ਕਈਆਂ ਨੂੰ ਤੂੰ ਕਹਿ ਦੀਏ ਤੇ ਇਹ ਵੀ ਲੱਗਦਾ ਉਹਨਾਂ ਨੂੰ ਬੜਾ ਮਾੜਾ ਲੱਗਦਾ, ਉਹ ਕਹਿੰਦੇ ਜੀ ਇਹਨੇ ਮੈਨੂੰ ਤੂੰ ਕਿਉਂ ਆਖਿਆ। ਸਤਿਗੁਰਾਂ ਨੇ ਤਾਂ ਵਾਰ ਵਾਰ ਗੁਰਬਾਣੀ ਵਿੱਚ ਪਰਮਾਤਮਾ ਨੂੰ ਕਿਹਾ ਤੂੰ ਤੂੰ ਕਰਤਾ ਤੂੰ ਹੋਇਆ। ਸੰਗਿਆ ਜੀ ਸਤਿਗੁਰੂ ਜੀ ਕਹਿੰਦੇ ਜਿਹਨਾਂ ਗੁਰਮੁਖਾਂ ਨੇ ਆਪੇ ਆਪ ਆਏ, ਆਪਣੇ ਆਪ ਨੂੰ, ਆਪਣੀ ਹੰਗਤਾ ਮਮਤਾ ਨੂੰ ਖਾਏ ਤੇ ਭਾਵ ਮੇਟ ਲਿਆ, ਅਤੇ ਨਾਲ ਹੀ ਹਉਮੇ ਨੂੰ ਮੇੜ ਦਿੱਤਾ, ਮੈਂ ਮੇਰੀ ਤੁਰੈ ਤੋ ਗਿਆ।
ਅਨ ਦਿਨ ਹਰ ਰਸ ਗੀਤ ਗਵਈਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਤ ਦਿਨ ਪਰਮੇਸ਼ਰ ਦੇ ਰਸ ਪ੍ਰੇਮ ਪੂਰਵਕ ਹੋ ਕਰਕੇ ਉਹ ਪ੍ਰਭੂ ਦੇ ਗੀਤ ਜਸ ਨੂੰ ਗਾਉਂਦੇ ਨੇ, ਗਵਈਏ ਬਣ ਕੇ ਉਹਦੇ ਜਸ ਨੂੰ ਗਾਇਨ ਕਰਦੇ ਨੇ।
ਗੁਰਮੁਖ ਪਰਚਾ ਕੰਚਨ ਕਾਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐ ਜੋਗੀ, ਐ ਸੰਨਿਆਸੀ ਵੀ, ਜਿਹੜੇ ਮੁਖੀ ਗੁਰੂ ਦੇ ਪਰਚੇ ਵਿੱਚ ਪਰਚੇ ਹੋਏ ਨੇ, ਭਾਵ ਜਿਹੜੇ ਗੁਰੂ ਦੇ ਉਪਦੇਸ਼ ਵਿੱਚ ਜੁੜੇ ਹੋਏ ਹਨ, ਗੁਰਮੁਖ ਪਰਚੈ ਸੋ ਕੰਚਨ ਕਾਇਆ, ਉਹਨਾਂ ਦੀ ਇਹ ਕਾਇਆ ਸਰੀਰ ਦੇ ਅਤਵਾ ਜਿਹੜੀ ਬੁੱਧ ਹੈ ਨਾ, ਉਹ ਕੰਚਨ ਵਰਗੀ ਭਾਵ ਸੋਨੇ ਵਰਗੀ ਸੁੱਧ ਹੋ ਜਾਂਦੀ ਹੈ।
ਫਿਰ ਪਾਉ ਜੋਤੀ ਜੋਤ ਮਿਲਈਆ।
ਜੋ ਭਾਉ ਤੋਂ ਰਹਿ ਪਏ ਪਰਮਾਤਮਾ, ਉਸ ਪਰਮਾਤਮਾ ਦੀ ਜੋਤੀ ਵਿੱਚ ਫਿਰ ਇਸ ਜੀਵ ਦੀ ਜਿਹੜਾ ਗੁਰੂ ਨਾਲ ਜੁੜਿਆ, ਗੁਰੂ ਦੇ ਉਪਦੇਸ਼ ਦਾ ਵਾਰ ਵਾਰ ਅਭਿਆਸ ਕਰਦਾ ਹੈ, ਗੁਰੂ ਕਿਰਪਾ ਕਰਕੇ ਉਸ ਮਾਲਕ ਦੀ ਜੋਤ ਵਿੱਚ ਇਹਦੀ ਜੋਤ ਨੂੰ ਮਲਈਆ ਮਿਲਾ ਦਿੰਦਾ।
ਹਰ ਹਰ ਨਾਮ ਆਧਾਰ ਰਮਈਆ।
ਮੈਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਦਾ, ਜਿਹੜਾ ਰਮਿਆ ਹੋਇਆ ਨਾ ਪਰਮੇਸ਼ਰ, ਉਹਦੇ ਨਾਮ ਦਾ ਆਧਾਰ ਆਸਰਾ ਹੈ।
ਖਿਨ ਪਲ ਰਹਿ ਨਾ ਸਕੋ ਬਿਨ ਨਾਵੈ।
ਇਹ ਭਾਈ ਉਹਦੇ ਨਾਮ ਤੋਂ ਬਗੈਰ ਜਿਵੇਂ ਇੱਕ ਪਲ ਹੈ ਤੇ ਪਲ ਵਿੱਚੋਂ ਇੱਕ ਖਿਣ ਵੀ ਮੈਂ ਰਹਿ ਨਹੀਂ ਸਕਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਮਾਤਾ ਨੂੰ ਕਿਹਾ ਸੀ ਨਾ, ਜਬ ਲਗ ਤਾਗਾ ਬਾਹ ਬੇਹੀ ਤਬ ਲਗ ਬਿਸਤਰਾ ਆਰਾਮ ਸੁਨੇਹੀ। ਮਾਂ ਮੈਂ ਜਦੋਂ ਨਲੀ ਵਿੱਚੋਂ ਸਾਹ ਨਾਲ ਧਾਗਾ ਖਿੱਚਦਾ ਨਾ, ਉਦੋਂ ਉਹ ਪਿਆਰਾ ਰਾਮ ਪਰਮੇਸ਼ਰ ਮੈਨੂੰ ਵਿਸਰ ਜਾਂਦਾ, ਭੁੱਲ ਜਾਂਦਾ। ਤੇ ਜਦੋਂ ਉਹ ਭੁੱਲ ਜਾਂਦਾ ਹੈ ਉਦੋਂ ਇਹ ਪ੍ਰਤੀਤ ਹੁੰਦਾ ਜੋ ਮੌਤ ਹੋ ਗਈ ਹੈ। ਆਕਾ ਜੀਵਾ ਵਿਸਰਾ ਮਰ ਜਾਓ, ਉਹਨੂੰ ਆਕੜਾ ਜੀਵਨ ਹੈ, ਵਿਸਾਰ ਤੋੜਾ ਮੌਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮੈਂ ਉਸ ਪਰਮੇਸ਼ਰ ਦੇ ਨਾਮ ਤੋਂ ਬਗੈਰ ਪਲ ਵਿੱਚੋਂ ਇੱਕ ਖਿਣ ਵੀ ਨਹੀਂ ਰਹਿ ਸਕਦਾ।
ਗੁਰਮੁਖ ਹਰ ਹਰ ਪਾਠ ਪੜ੍ਹਈਆ।
ਹਜ਼ੂਰ ਕਹਿੰਦੇ ਨੇ ਮੇਰੇ ਮੁਢਲੇ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਪਾਠ ਪੜ੍ਹਾਇਆ ਹੈ। ਤੇ ਉਹਨੂੰ ਵਿਸਾਰਨਾ ਨਹੀਂ, ਉਹਨੂੰ ਭੁਲਾਉਣਾ ਨਹੀਂ, ਉਹਨੂੰ ਸਾਹ ਸਾਹ ਨਾਲ ਚੇਤੇ ਕਰਨਾ
ਰਹਾਉ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ
ਏਕ ਗਿਰਹੁ ਦਸ ਦੁਆਰ ਹੈ ਜਾ ਕੇ।
ਹਜ਼ੂਰ ਕਹਿੰਦੇ ਨੇ ਏਕ ਗ੍ਰਹਿ, ਹਜ਼ੂਰ ਕਹਿੰਦੇ ਨੇ ਇੱਕ ਘਰ ਹੈ ਤੇ ਉਸ ਘਰ ਦੇ ਦਸ ਦਰਵਾਜ਼ੇ ਨੇ। ਉਹ ਘਰ ਕਿਹੜਾ ਸਰੀਰ ਜੀ? ਉਹ ਘਰ ਹੈ ਸਾਡਾ ਸਰੀਰ, ਇੱਕ ਘਰ ਹੈ, ਇਹਦੇ ਦਸ ਦਰਵਾਜ਼ੇ ਨੇ। ਦੋ ਅੱਖਾਂ, ਦੋ ਨਾਸਕਾਂ, ਦੋ ਕੰਨ ਤੇ ਇੱਕ ਜ਼ਬਾਨ ਸੱਤ, ਤੇ ਦੋ ਇੰਦਰੇ ਮਲ ਮੂਤਰ ਵਾਲੇ ਨੌ, ਤੇ ਦਸਵਾਂ ਗੁਪਤ ਰੱਖਾ ਆ। ਦਸਵਾਂ ਗੁਪਤ ਹੈ, ਦਸਵਾਂ ਦਰਵਾਜ਼ਾ ਜਿਹੜਾ ਨਾ ਉਹਦੀ ਕੁੰਜੀ ਗੁਰੂ ਦੇ ਕੋਲ ਹੈ। ਜਦੋਂ ਆਪਾਂ ਗੁਰੂ ਤੋਂ ਵਾਹਿਗੁਰੂ ਗੁਰਮੰਤਰ ਦੀ ਦਾਤ ਲੈ ਕੇ ਅਭਿਆਸ ਕਰਾਂਗੇ ਫਿਰ ਉਹ ਸਾਡਾ ਦਸਵਾਂ ਦਰ ਖੁੱਲ੍ਹੇਗਾ। ਸੰਗੋ ਜੀ ਇਹ ਜਿਹੜੇ ਨੌ ਦਰਵਾਜ਼ੇ ਨੇ ਨਾ, ਸਤਿਗੁਰੂ ਜੀ ਕਹਿੰਦੇ ਨੇ ਨਵੇਂ ਸ਼ਿਦਰ ਸਰਵੈ ਅਪਵਿੱਤਰਾ। ਹਜ਼ੂਰ ਨੇ ਇਹਨਾਂ ਨੂੰ ਨੌ ਛੇਕ ਵੀ ਕਿਹਾ, ਨੌ ਦਰਵਾਜ਼ੇ ਵੀ ਕਿਹਾ। ਸਤਿਗੁਰੂ ਜੀ ਕਹਿੰਦੇ ਇਹਨਾਂ ਨੌਆਂ ਦੇ ਵਿੱਚੋਂ ਗੰਦਗੀ ਸਿਮਦੀ ਰਹਿੰਦੀ ਸਾਡੇ ਸਰੀਰ ਦੀ। ਸਤਿਗੁਰੂ ਜੀ ਕਹਿੰਦੇ ਨੇ ਇਹ ਸਾਡਾ ਇੱਕ ਸਰੀਰ ਰੂਪੀ ਘਰ ਹੈ ਤੇ ਇਹਦੇ ਸੰਗਤ ਜੀ ਦੱਸ ਦਰਵਾਜ਼ੇ ਹਨ।
ਇਹ ਨਿਸ ਤਸ ਕਰ ਪੰਚ ਚੋਰ ਲਗਈਆ।
ਅਧਾਰਤ ਦਿਨ, ਨਿਸ ਅਧਾਰਤ ਰਾਤ। ਸਤਿਗੁਰੂ ਜੀ ਕਹਿੰਦੇ ਦਿਨੇ ਰਾਤ ਜਿਹੜੇ ਚੋਰੀ ਕਰਨ ਵਾਲੇ ਚੋਰ ਨੇ ਨਾ, ਉਹ ਪੰਜ ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹ ਪੰਜ ਚੋਰ ਸੰਗਤ ਜੀ ਇਸ ਘਰ ਨੂੰ ਲੱਗੇ ਰਹਿੰਦੇ ਗਏ।
ਧਰਮ ਅਰਥ ਸਭ ਹਿਰ ਲੈ ਜਾਵਹੇ।
ਕੀ ਕਰਦੇ ਨੇ ਜੀ? ਸਤਿਗੁਰੂ ਜੀ ਕਹਿੰਦੇ ਨੇ ਇਸ ਦੇਹ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੇ ਮਨ ਮੁਕੜੇ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਧਰਮ ਅਰਥ ਸਭ ਹਿਰ ਲੈ ਜਾਵਹੇ। ਸੰਗਤ ਜੀ ਇਹ ਜਿੰਨੇ ਸਾਡੇ ਕੀਤੇ ਹੁੰਦੇ ਨੇ ਪੁੰਨ ਕਰਮ, ਤੇ ਅਰਥ ਨਾਮ ਧੰਨ ਦਾ ਹੈ। ਨਾਮ ਰੂਪੀ ਧੰਨ ਨੂੰ ਛੱਡ ਕੇ ਜਿਹੜਾ ਅਸੀਂ ਕਰਮਾਂ ਰੂਪੀ ਧੰਨ ਇਕੱਠਾ ਕਰਦੇ ਹਾਂ ਨਾ ਜੀ, ਇਹ ਪੰਜ ਚੋਰ ਜਿਹੜੇ ਨੇ ਉਹ ਹਿਰ ਲੈ ਜਾਵੇ। ਹਿਰਦਾਰ ਤੇ ਚੋਰੀ, ਚੋਰੀ ਕਰਨੀ, ਹਿਰਦਾਰ ਤੇ ਵਿਕੜਾ ਨਹੀਂ ਹੁੰਦਾ। सतगुरु जी कहते ने ए चोर पंजे जेड़े ने चोरी करके लै जांदे
मन मुख अंधले खबर ना पईया
पर जेड़ा मन मुख अंधले अग्ञानी है ज्ञान तो हीना है संजय जी ओनू खबर नहीं पई तो पुन दान तो बहुत करता है पर उन्हें यह नहीं पता लग रहा कि जेड़ा मैं पुन दान करके ये धन कट्ठा किया ना इनू पांच चोर जेड़े ने वो चोरी करके ले जाते हैं खबर नहीं पई
कंचन कोट बहुमानक भरिया
सच्चे पातशाह जी कहते हैं कंचन कोट बहुमानक भरिया मनुख का हिरदा संगत जी ए कंचन कोट है सोने का किला है बहुमानक भरिया शुभ गुणा रूपी बहुत मानकां दे नाल ए भरिया
जागे ज्ञान तत् लिव लईया
जिहड़ा तत् स्वरूप वाहिगुरु परमेश्वर नाल अपनी लिव लाउंदा ना जी उपर जागृत अवस्था विच जाग के ते इस भंडार नूं संभालदा
अस कर हेरू आए लुकाने
सो सतगुरु जी कहंदे तस्कर हेरू ये जेड़े पांच चोर ने ना जी ये हेरू नाम वेखण दा है तस्कर हेरू आए लुकाने लुकाने तो भाव लुके हुए ये साढ़े शरीर के घर रूपी विच लुके हुए ने ते ए पांच चोर जेड़े ने ना ए हेरू वेखदे ने कि साडा कदों दा लगे हुण कई बार चोर घर विच आ जांदा है घर वाले जागदे हुण ना जी तो चोरी नहीं कर सकता इधर झाकदा है उधर झाकदा है ते मेरा कदों दा लगे सतगुरु जी कहंदे ए जेड़े पांच ने ना ए साडे घर विच लुके हुए ने पर ए झाकदे ने वेखदे ने कि साडा दा कदों लगे
गुरु कै शब्द पकड़ बंद पईया
पर हजूर कहते मेरे जागते रहेंगे ने ना जागत रहे सो कबू न सोवे जेडे कदे भी संगत जी सौदे नहीं सखोपत अवस्था विच जागृत अवस्था विच जागते ने सच्चे पातशाह जी कहते ने उन्होंने की किया गुरु दे शब्द नाल जुड़ करके ये जेडे पंजे चोर घर विचों लुटन आए सी ना इन्हां नूं साम दाम साधना रूपी रस्सियां दे नाल पकड़ लिया बन लिया
हर हर नाम पोत बोहिथा
हजूर कहिंदे हरे भरे करन वाले हरी परमेश्वर दा नाम खजाना है और संसार समुंदर ते तारन वास्ते जहाज
केवट शब्द गुर पार लंघईया
संगत जी गुरु दा शब्द जेड़ा ना ए केवट मलाह है अथवा गुरु मलाह है गुरु नाम दे जहाज दे उत्ते चढ़ा करके इस जीव नूं संसार समुंदर तो पार लंघा दिंदा
जम जागाती नेड़ न आवे
सच्चे पातशाह जी कहते मेरे जमदूत ने ना जी ये मसूलिए ने जो आप परलोक नूं जाने हां ना ते ए राह विच साढ़े तो मसूल मंगते ने कि जेड़े तू चंगे कर्म किए ने ना वो सानू दे दे जदों कदे ये जीव कवड़ मैनूं प्यास लगी है उहदे तों चंगे कर्म जिहड़े इहदे लै लैंदे ने उह वसूलिए ने सतगुरु पातशाह जी कहिंदे जम जागाती देर नावे जिहड़े जमदूत वसूलिए ने टैक्स ग्राउंड वाले ने फिर उह इहदे नेड़े नहीं आउंदे
ना को तस्कर चोर लगईया
संगत जी ना ही चोरी करन वाला कोई चोर इस शरीर उपी घर लगता है भाव वह चोर भी फिर डरते ने कि यह तो सदा ही जागता रहा सौदा ही नहीं घर चोरी किए करिए गुरु रामदास जी ने आए हुए योगी सन्यासी दो हकीमों पावन उपदेश बख्शिश किया ये अष्ट पदी है ये अठ बंद ने चार बंदा ने विचार सतगुरु ने आप कृपा करके करवाई है ਬਾਕੀ ਦੇ ਰਹਿੰਦੇ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਅੱਗੇ ਵਿਚਾਰਾਂਗੇ। ਸਤਿਗੁਰੂ ਰਹਿਮਤ ਕਰੇ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੋ ਉਹ ਆਪਣੀ ਲਹੇ, ਇਸ ਸਰੀਰ ਉੱਤੇ ਘਰ ਵਿੱਚ ਗੁਰੂ ਸ਼ਬਦ ਨਾਲ ਜੁੜ ਕਰਕੇ ਕੋਈ ਜਾਗਦਾ ਰਹੇ, ਫਿਰ ਉਹ ਆਪਣੀਆਂ ਵਸਤੂਆਂ ਨੂੰ ਸਾਬਤ ਰੱਖ ਸਕਦਾ ਹੈ। ਸਤਿਗੁਰੂ ਜੀ ਦਾ ਆਪ ਸੰਗਤਾਂ ਦਾ ਧੰਨਵਾਦ ਹੈ।
ਹਰ ਹਰ ਨਾਮ ਪੋਤ ਬੋਹੇ ਥਾ ਖੇਲ ਸਭ ਜੋ ਗੁਰੂ।